ਬਨਵਾਦ ਗੁਰੂ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਜੁਗਲ ਚਰਨ ਮਮ ਬੰਦਨਾ ਤਰ ਕਰ ਤਰ ਪਰਮਾਤ ਤਰ ਕਰ ਤਰ ਪਰਮਾਤ ਜੀ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ ਜਗ ਮਾਹੇ ਪਠਾਇਆ ਚਰਨ ਤੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲ ਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰੇ ਪੈਰ ਧਰਮ ਦੇ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ ਉਲਟਾ ਖੇਲ ਪਰਮ ਦਾ ਪੈਰਾਂ ਉੱਪਰ ਸੀ ਸੁਨਵਾਇਆ ਕਲ ਯੁਗ ਬਾਬੇ ਤਾਰਿਆ ਕਲ ਯੁਗ ਬਾਬੇ ਤਾਰਿਆ ਸਨਮਾਨਯੋਗ ਸਾਧ ਸੰਗਤ ਜੀਓ ਆਪਣੀ ਆਪਣੀ ਰਸਨਾ ਪਵਿੱਤਰ ਕਰਨ ਵਾਸਤੇ ਕਹੀਏ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ
ਦੁਨੀਆਂ ਉੱਤੇ ਜਦੋਂ ਜਦੋਂ ਵੀ ਅਧਰਮ ਫੈਲ ਜਾਂਦਾ ਹੈ ਪਾਪ ਪ੍ਰਵਿਰਤ ਹੁੰਦਾ ਹੈ ਗਰੀਬ ਦੁਖਾਏ ਜਾਂਦੇ ਨੇ ਸਾਧੂ ਸਤਾਏ ਜਾਂਦੇ ਨੇ ਜ਼ਾਲਮ ਜਰਵਾਣੇ ਮਨ ਭਾਉਂਦੇ ਅਤਿਆਚਾਰ ਕਰਦੇ ਨੇ ਉਦੋਂ ਉਦੋਂ ਈਸ਼ਵਰ ਅੰਤਰਜਾਮੀ ਜਿਹਨੂੰ ਨਿਰਗੁਣ ਬ੍ਰਹਮ ਕਿਹਾ ਜਾਂਦਾ ਜਿਹਨੂੰ ਪਰਮੇਸ਼ਵਰ ਆਖਿਆ ਜਾਂਦਾ ਜਿਹਨੂੰ ਅਕਾਲ ਪੁਰਖ ਆਖਿਆ ਜਾਂਦਾ ਉਹ ਆਪਣੇ ਉਸੇ ਹਰ ਸਮੇਂ ਵਿੱਚ ਇਹਨਾਂ ਗਰੀਬਾਂ ਅਨਾਥਾਂ ਦੀ ਰੱਖਿਆ ਕਰਨ ਵਾਸਤੇ ਮਾਣ ਮੱਤੇ ਜ਼ਾਬਰ ਹੰਕਾਰੀਆਂ ਦੇ ਹੰਕਾਰ ਦੀ ਨਿਵਿਰਤੀ ਕਰਨ ਵਾਸਤੇ ਸੰਸਾਰ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਆਉਂਦਾ ਹੈ। ਇਸੇ ਤੁਕ ਨੂੰ ਲੈ ਕੇ ਇਸੇ ਕਥਾ ਤੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੀ ਰਚਨਾ ਵਿੱਚ ਕਹਿੰਦੇ ਨੇ, ਜਬ ਜਬ ਹੋਤ ਅਰਿਸ਼ਟ ਅਪਾਰਾ ਤਬ ਤਬ ਦੇਹੇ ਧਰਤ ਅਵਤਾਰਾ। ਜਦੋਂ ਜਦੋਂ ਵੀ ਦੁਨੀਆਂ ਦੇ ਉੱਤੇ ਪਾਪ ਵੱਧ ਜਾਂਦੇ ਨੇ ਉਦੋਂ ਉਦੋਂ ਈਸ਼ਵਰ ਅੰਤਰਜਾਮੀ ਅਵਤਾਰ ਲੈ ਕੇ ਦੁਨੀਆਂ ਦੇ ਲੋਕਾਂ ਨੂੰ ਸੱਤ ਮਾਰਗ ਤੇ ਲਾਉਣ ਵਾਸਤੇ ਆਪ ਆਉਂਦਾ। ਉਹਦਾ ਹੀ ਨਾਮ ਸਤਿਗੁਰੂ ਹੈ, ਉਹਨੂੰ ਸਰਗੁਣ ਸਰੂਪ ਕਹਿੰਦੇ ਨੇ ਅਕਾਲ ਪੁਰਖ ਦਾ। ਗੁਰੂ ਨਾਨਕ ਪਾਤਸ਼ਾਹ ਨੂੰ ਅਸੀਂ ਕਹਿੰਦੇ ਹਾਂ ਆਪ ਨਾਰਾਇਣ ਕਲਾ ਤਹਾਰ ਜਗ ਮੈਂ ਪਰਵਰਿਓ, ਨਿਰਾਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ ਜਿਹੜਾ ਨਿਰਾਕਾਰ ਸੀ ਅਕਾਲ ਪੁਰਖ ਨਿਰਗੁਣ ਬ੍ਰਹਮ, ਉਸੇ ਨੇ ਉਹੋ ਹੀ ਆਕਾਰ ਵਾਲਾ ਬਣ ਕੇ ਗੁਰੂ ਨਾਨਕ ਦੇ ਰੂਪ ਵਿੱਚ ਸੰਸਾਰ ਵਿੱਚ ਆਇਆ। ਸੋ ਸਾਡੇ ਹਿੰਦੁਸਤਾਨ ਦਾ ਇਤਿਹਾਸ ਇਹ ਕਹਿੰਦਾ ਕਿ ਦੁਨੀਆਂ ਦੇ ਉੱਤੇ ਜਦੋਂ ਜਦੋਂ ਵੀ ਐਸੇ ਅਤਿਆਚਾਰ ਹੋਏ ਨੇ ਪਰਮੇਸ਼ਰ ਆਪ ਆਉਂਦਾ। ਇਸੇ ਵਾਸਤੇ ਗੁਰਬਾਣੀ ਵਿੱਚ ਪਰਮੇਸ਼ਰ ਵਿੱਚ ਤੇ ਗੁਰੂ ਵਿੱਚ ਭੇਦ ਨਹੀਂ ਮੰਨਿਆ, ਕਿਉਂਕਿ ਨਿਰਗੁਣ ਤੋਂ ਹੀ ਸਰਗੁਣ ਬਣ ਕੇ ਆਉਂਦਾ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਨਿਰਗੁਣ ਸਰਗੁਣ ਆਪ ਪ੍ਰਭ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ। ਐਸਾ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤਾ ਹੈ। ਗੁਰੂ ਤੇ ਪਰਮੇਸ਼ਰ ਵਿੱਚ ਜਰਾ ਵੀ ਭੇਦ ਨਹੀਂ। ਇਸੇ ਵਾਸਤੇ ਹੀ ਦੁਨੀਆਂ ਭਰ ਦੇ ਇਤਿਹਾਸਕਾਰਾਂ ਨੇ, ਸਾਡੇ ਹਿੰਦੁਸਤਾਨ ਦੇ ਕਵੀਆਂ ਨੇ, ਲਿਖਾਰੀਆਂ ਨੇ ਸਮੇਂ ਸਾਹਮਣੇ ਅਨੁਸਾਰ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਉਹਨਾਂ ਵਿਚਾਰਾਂ ਵਿੱਚ ਕਈ ਤੇ ਇੱਥੋਂ ਤੱਕ ਬ੍ਰਹਮ ਗਿਆਨੀ ਕਵੀ ਮੰਨੇ ਗਏ ਕਿ ਉਹਨਾਂ ਆਉਣ ਵਾਲੇ ਸਮੇਂ ਦੀਆਂ ਸਾਰੀਆਂ ਕਥਾਵਾਂ ਲਿਖ ਦਿੱਤੀਆਂ। ਇਹਨਾਂ ਨੂੰ ਤ੍ਰਿਕਾਲ ਦਰਸ਼ੀ ਮੰਨਿਆ ਜਾਂਦਾ, ਇਹ ਬ੍ਰਹਮ ਗਿਆਨੀ ਅਵਸਥਾ ਵਿੱਚ ਹੋਏ ਨੇ। ਪੰਡਿਤ ਵੇਦ ਵਿਆਸ ਜੀ ਗੁਰੂ ਨਾਨਕ ਦੇਵ ਜੀ ਤੋਂ ਤਕਰੀਬਨ 5000 ਸਾਲ ਪਹਿਲਾਂ ਇਹਨਾਂ ਦਾ ਸਮਾਂ ਹੈ, ਪਰ ਗੁਰੂ ਨਾਨਕ ਦੇਵ ਜੀ ਦਾ ਆਉਣਾ ਇਹਨਾਂ ਨੇ ਲਿਖ ਦਿੱਤਾ ਹੈ ਭਵਿੱਖਤ ਪੁਰਾਣ ਵਿੱਚ। ਪੰਡਿਤ ਵੇਦ ਵਿਆਸ ਜੀ ਇੰਨੇ ਸਿਆਣੇ ਹੋਏ ਨੇ। ਵੇਦ ਵਿਆਸ ਇਹਨਾਂ ਦਾ ਨਾਮ ਇਸ ਵਾਸਤੇ ਹੈ ਕਿ ਵਿਆਖਿਆ ਕਰਨ ਤੋਂ, ਵੇਦਾਂ ਦੀ ਵਿਆਖਿਆ ਕੀਤੀ, ਵੇਦਾਂ ਦਾ ਵਿਸਥਾਰ ਕਰਨ ਤੋਂ ਇਹਨਾਂ ਦਾ ਨਾਮ ਵੇਦ ਵਿਆਸ ਹੈ, ਵਰਨਾ ਇਹਨਾਂ ਦਾ ਨਾਮ ਕ੍ਰਿਸ਼ਨ ਹੈ। ਸੋ ਐਸਾ ਹੋਇਆ ਕਿ ਇੱਕ ਵਾਰੀ ਬ੍ਰਹਮਾ ਨੇ ਚੌਂ ਵੇਦਾਂ ਚੋਂ 4 ਸ਼ਲੋਕ ਪੰਡਿਤ ਵੇਦ ਵਿਆਸ ਜੀ ਨੂੰ ਦਿੱਤੇ ਕਿ ਇਹਨਾਂ ਦਾ ਵਿਸਥਾਰ ਕਰੋ, ਤੇ ਵੇਦ ਵਿਆਸ ਜੀ ਨੇ ਇਹਨਾਂ 4 ਸ਼ਲੋਕਾਂ ਤੋਂ 18 ਪੁਰਾਣ ਬਣਾ ਦਿੱਤੇ। 18 ਪੁਰਾਣਾਂ ਦੀ ਰਚਨਾ ਹੋਈ, ਜਿਨ੍ਹਾਂ ਵਿੱਚੋਂ ਇੱਕ ਭਵਿੱਖਤ ਪੁਰਾਣ ਹੈ। ਅੱਜ ਮੈਂ ਅਰਜ ਇਹ ਕਰਨ ਲੱਗਾ ਕਿ ਸਾਡੇ ਮਹਾਂਪੁਰਸ਼ਾਂ ਨੇ ਗੁਰੂ ਨਾਨਕ ਜੀ ਦੇ ਆਉਣ ਦੇ ਸਮੇਂ ਨੂੰ ਮੁੱਖ ਰੱਖ ਕੇ ਗੁਰੂ ਨਾਨਕ ਦਾ ਆਉਣਾ ਕਿਸ ਤਰ੍ਹਾਂ ਲਿਖਿਆ ਆਪਣੇ ਆਪਣੇ ਵਿਚਾਰ। ਗੁਰੂ ਨਾਨਕ ਇਹਨੇ ਕਲਯੁੱਗ ਦੇ ਪਹਿਲੇ ਅਵਤਾਰ ਤੇ ਕਲਯੁੱਗ ਦੇ ਬੋਹਿਥਾ, ਕਲਯੁੱਗ ਨੂੰ ਤਾਰਨ ਵਾਲੇ, ਕਲਯੁੱਗ ਦੇ ਜ਼ਿੰਮੇਵਾਰ ਬਣ ਕੇ ਆਉਣਾ ਸੀ। ਇਸ ਵਾਸਤੇ ਇਹਨਾਂ ਦੇ ਆਉਣ ਤੋਂ ਪਹਿਲਾਂ ਹੀ ਇਹਨਾਂ ਦਾ ਆਉਣਾ ਆਗਮਨ ਲਿਖਿਆ ਗਿਆ। ਪੰਡਿਤ ਵੇਦ ਵਿਆਸ ਜੀ ਭਵਿੱਖਤ ਪੁਰਾਣ ਵਿੱਚ ਲਿਖਦੇ ਨੇ, ਕਹਿੰਦੇ ਨੇ ਏਵ ਵੈ ਧਰਮ ਪ੍ਰਚੁਰੀਅੰ ਅਵਿਨ ਯਤੀ ਯਦਾ ਕਲਤ ਦੇਵ ਲੋਕ ਰੱਖਿਆ ਸੰਗਮਲੇਸ਼ਾਨਾ ਨਾ ਸਹਿਤਵੇ ਪਛਮੇਤੂ ਸੁਬੇ ਦੇਸੰ ਬੰਦੇਚ ਨਾਨਕ ਨਾਮਾ ਪੁਵਰਾਜ ਰਿਖੀ ਬ੍ਰਹਮ ਗਿਆਨੇਕ ਮਾਨਸ। ਇਹਨਾਂ ਦਾ ਵਿਚਾਰ ਹੈ ਕਿ ਕਲਯੁੱਗ ਦੇ ਜ਼ਮਾਨੇ ਵਿੱਚ ਧਰਮ ਦਾ ਪ੍ਰਚਾਰ ਕਰਨ ਵਾਸਤੇ ਇੱਕ ਨਾਨਕ ਨਾਮ ਦੇ ਅਵਤਾਰ ਸੰਸਾਰ ਵਿੱਚ ਆਉਣਗੇ। ਕਲਯੁੱਗ ਦੇ ਜ਼ਮਾਨੇ ਵਿੱਚ ਇਹ ਬੇਦੀ ਕੁਲ ਵਿੱਚ ਆਉਣਗੇ, ਪੰਜਾਬ ਦੇ ਪੱਛਮੀ ਇਲਾਕੇ ਵਿੱਚ ਆਉਣਗੇ ਤੇ ਬ੍ਰਹਮ ਗਿਆਨੀ ਬ੍ਰਹਮ ਗਿਆਨ ਦੀ ਅਵਸਥਾ ਲੈ ਕੇ ਸੰਸਾਰ ਵਿੱਚ ਆਉਣਗੇ। ਪੰਡਿਤ ਵੇਦ ਵਿਆਸ ਜੀ ਗੁਰੂ ਨਾਨਕ ਜੀ ਦਾ ਆਉਣਾ 5000 ਸਾਲ ਪਹਿਲਾਂ ਲਿਖ ਦਿੱਤਾ ਕਿ ਗੁਰੂ ਨਾਨਕ ਆਵੇਗਾ, ਔਰ ਆਏ ਨੇ। ਉਸ ਤੋਂ ਉਪਰੰਤ ਇਤਿਹਾਸ ਪੜ੍ਹੀਏ, ਇਸਲਾਮ ਧਰਮ ਦੇ ਵਿੱਚ ਇੱਕ ਹਜ਼ਰਤ ਉਨਸ ਹੋਏ ਨੇ, ਜਿਨ੍ਹਾਂ ਨੇ ਇੱਕ ਆਪਣੀ ਰਚਨਾ ਬਣਾਈ ਹੈ, ਉਹਦਾ ਨਾਮ ਹੈ ਹਦੀਸ, ਜਿਸ ਦਾ ਪਾਠ ਕਰਨ ਵਾਸਤੇ ਮੁਸਲਮਾਨਾਂ ਨੂੰ ਹੁਕਮ ਹੈ ਹਦੀਸ ਪੜ੍ਹਨ ਵਾਸਤੇ। ਹਦੀਸ ਦੇ ਅੰਦਰ ਹਜ਼ਰਤ ਉਨਸ ਲਿਖਦੇ ਨੇ ਨਾਨਕ ਪੈਗੰਬਰ ਦਾ ਆਉਣਾ। ਇਹ ਗੁਰੂ ਨਾਨਕ ਜੀ ਤੋਂ 500 ਸਾਲ ਪਹਿਲਾਂ ਹੋਏ ਨੇ। 500 ਸਾਲ ਪਹਿਲਾਂ ਇਲਹਾਮ ਹੋ ਜਾਣਾ ਆਕਾਸ਼ਵਾਣੀ ਦੁਆਰਾ ਲਖਤਾ ਕਰ ਲੈਣੀ ਕਿ ਨਾਨਕ ਪੈਗੰਬਰ ਸੰਸਾਰ ਵਿੱਚ ਆਵੇਗਾ, ਇਹ ਇੱਕ ਕਮਾਲ ਹੈ। ਔਰ ਐਸੇ ਬਹੁਤ ਪ੍ਰਮਾਣ ਮਿਲਦੇ ਨੇ ਸਾਡੇ ਦੁਨੀਆਂ ਦੇ ਵਿੱਚ ਐਸੇ ਬ੍ਰਹਮ ਗਿਆਨੀ ਲੋਕਾਂ ਦੇ। ਹਜ਼ਰਤ ਉਨਸ ਕਹਿੰਦੇ ਨੇ ਕਲੂ ਕਲਾ ਰਸੂਲ ਅੱਲਾ ਸੋ ਅੱਲਾ ਏ ਵਸਲਮ ਲੈ ਆਖਰੇ ਤੋ ਜਮਾਨਾ ਨਾਨਕ ਇਨਸ਼ਾ ਅੱਲਾ ਹੁਕਮੇ ਅਲ ਉਮਤੀ ਆਫਤਾਬੇ ਆਈਨ। ਇਹਨਾਂ ਨੇ ਆਪਣੀ ਹਦੀਸ ਵਿੱਚ ਲਿਖਿਆ ਕਿ ਮੈਂ ਇਹ ਗੱਲ ਅੱਜ ਕਹਿਣ ਲੱਗਾ, ਆਉਣ ਵਾਲੇ ਜ਼ਮਾਨੇ ਕਲਯੁਗ ਦੇ ਜ਼ਮਾਨੇ ਵਿੱਚ ਨਾਨਕ ਪੈਗੰਬਰ ਸੰਸਾਰ ਵਿੱਚ ਆਵੇਗਾ ਤੇ ਉਹ ਇਸ ਤਰ੍ਹਾਂ ਆਵੇਗਾ ਜਿਸ ਤਰ੍ਹਾਂ ਸੂਰਜ ਚੜ੍ਹਦਾ, ਸੂਰਜ ਸਮਾਨ ਉਹਦਾ ਪ੍ਰਕਾਸ਼ ਹੋਵੇਗਾ। ਆਫਤਾਬੇ ਆਈਨ ਭਾਵ ਸੂਰਜ ਵੱਤ ਪ੍ਰਕਾਸ਼ ਹੋਵੇਗਾ। ਮੈਂ ਆਪਣੀ ਉਮਤ ਨੂੰ ਹੁਕਮ ਦਿੰਦਾ ਹਾਂ ਕਿ ਨਾਨਕ ਪੈਗੰਬਰ ਦੀ ਤਾਬੇਦਾਰੀ ਕਰਨੀ। ਇਹ ਹਜ਼ਰਤ ਉਨਸ ਜੀ ਲਿਖਦੇ ਨੇ ਗੁਰੂ ਨਾਨਕ ਦੇ ਆਉਣ ਤੇ। ਇਸ ਵਾਸਤੇ ਮੈਂ ਅਰਜ ਕਰ ਰਿਹਾ ਸਾਂ, ਦੁਨੀਆਂ ਦੇ ਵਿੱਚ ਭਵਿੱਖਤ ਵਾਕ ਬਹੁਤ ਆਏ ਨੇ ਸਾਡੇ ਗੁਰੂ ਸਾਹਿਬਾਂ ਦੇ ਬਾਬਤ, ਗੁਰੂ ਨਾਨਕ ਜੀ ਦੇ ਬਾਬਤ ਇਹ ਵਾਕ ਆਏ ਨੇ। ਇਹ ਇਹਨਾਂ ਪਹਿਲਿਆਂ ਸਮਾਂ ਵਿੱਚ ਲਿਖੇ ਗਏ ਨੇ। ਔਰ ਇਸ ਵਾਸਤੇ ਗੁਰੂ ਨਾਨਕ ਸੰਸਾਰ ਵਿੱਚ ਆਣ ਕੇ ਅਵਤਾਰ ਹੋਇਆ ਤੇ ਦੁਨੀਆਂ ਨੂੰ ਸੱਤ ਮਾਰਗ ਤੇ ਲਾਉਣ ਵਾਸਤੇ ਆਏ। ਪਰ ਜਿਹੜੇ ਗੁਰੂ ਨਾਨਕ ਜੀ ਨੇ ਆਣ ਕੇ ਭਵਿੱਖਤ ਵਾਕ ਕੀਤੇ ਉਹ ਫਿਰ ਅੱਗੇ ਦਰਜ ਕੀਤੇ ਗਏ। ਇਸ ਮਜਮੂਨ ਦੇ ਅੰਦਰ ਹੁਣ ਮੈਂ ਗੁਰੂ ਸਾਹਿਬਾਂ ਨੇ ਜੋ ਗੁਰੂ ਸਾਹਿਬਾਂ ਵਾਸਤੇ ਭਵਿੱਖਤ ਵਾਕ ਭਵਿੱਖਤ ਬਾਣੀ ਉਚਾਰੀ ਹੈ ਉਹਦੀਆਂ ਕੁਛ ਅਰਜ਼ਾਂ ਸੁਣੋ, ਕੁਛ ਚਮਤਕਾਰ ਮੈਂ ਆਪਦੇ ਸਾਹਮਣੇ ਰੱਖਾਂ। ਗੁਰੂ ਨਾਨਕ ਦੇਵ ਪਾਤਸ਼ਾਹ ਦੁਨੀਆਂ ਨੂੰ ਉਤਾਰਨ ਵਾਸਤੇ ਜਿਸ ਵੇਲੇ ਘਰੋਂ ਪਹਿਲਾਂ ਨਿਕਲੇ ਤੇ ਏਮਨਾਬਾਦ ਭਾਈ ਲਾਲੋ ਦੇ ਘਰ ਜਾ ਕੇ ਠਹਿਰੇ, ਇਹ 1569 ਦੀ ਕਥਾ ਹੈ। 1569 ਵਿੱਚ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਦੇ ਘਰ ਬਹਿ ਕੇ ਇੱਕ ਸ਼ਬਦ ਉਚਾਰਨ ਕੀਤਾ ਜਿਹੜਾ ਸ਼ੁਰੂ ਇੱਥੋਂ ਹੁੰਦਾ ਹੈ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਇਸੇ ਸ਼ਬਦ ਦੇ ਅਗਲੀਆਂ ਆਖਰੀ ਪੰਕਤੀਆਂ ਵਿੱਚ ਗੁਰੂ ਨਾਨਕ ਪਾਤਸ਼ਾਹ ਆਉਣ ਵਾਲੇ ਸਮੇਂ ਦਾ ਹਾਲਾਤ ਦੱਸਦੇ ਨੇ। ਉਸ ਵੇਲੇ ਬਾਬਰ ਹਿੰਦੁਸਤਾਨ ਦੇ ਉੱਤੇ ਹਮਲੇ ਕਰਦਾ ਪਿਆ ਸੀ ਔਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਆਮਨ 78 ਜਾਨ 97 ਹੋਰ ਵੀ ਉੱਠ ਸੀ ਕੋਈ ਮਰਦ ਕਾ ਚੇਲਾ। ਇਹ ਗੁਰੂ ਨਾਨਕ ਜੀ ਦਾ ਭਵਿੱਖਤ ਵਾਕ ਹੈ। ਅਜੇ 1569 ਦਾ ਸਮਾਂ ਹੈ ਤੇ 1578 ਵਿੱਚ ਬਾਬਰ ਆਇਆ। ਬਾਬਰ ਦੀ ਪ੍ਰਥਾਏ ਗੁਰੂ ਨਾਨਕ ਦੇਵ ਜੀ ਉਚਾਰਨ ਕਰ ਰਹੇ ਨੇ ਕਿ ਬਾਬਰ ਵਾਣੀ ਆ ਰਹੀ ਹੈ, ਬਾਬਰ ਹਿੰਦੁਸਤਾਨ ਵਿੱਚ ਆਏਗਾ ਉਹ ਬਾਦਸ਼ਾਹ ਬਣੇਗਾ। ਇਹ 78 ਵਿੱਚ ਆਉਣਗੇ ਤੇ 97 ਵਿੱਚ ਚਲੇ ਜਾਣਗੇ। 78 ਵਿੱਚ ਇਤਿਹਾਸ ਪੜ੍ਹੀਏ ਤੇ ਪਤਾ ਲੱਗਦਾ 1578 ਵਿੱਚ ਬਾਬਰ ਹਿੰਦੁਸਤਾਨ ਤੇ ਕਾਮਯਾਬ ਹੋਇਆ, ਬਾਦਸ਼ਾਹ ਬਣਿਆ। ਔਰ 1597 ਵਿੱਚ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਕਨੌਜ ਦੀ ਲੜਾਈ ਵਿੱਚ, ਹਮਾਯੂ ਲਾਹੌਰ ਵਿੱਚ ਰਹਿੰਦਾ ਸੀ, ਇਹ ਹਾਰ ਖਾ ਕੇ ਤੇ ਹਿੰਦੁਸਤਾਨ ਛੱਡ ਕੇ ਨਿਕਲ ਗਿਆ ਸੀ। ਗੁਰੂ ਨਾਨਕ ਦਾ ਇਹ ਵਾਕ 16 ਸੱਚ ਹੋਇਆ ਕਿਉਂਕਿ ਭਵਿੱਖਤ ਸੀ। ਐਸੇ ਐਸੇ ਬ੍ਰਹਮ ਗਿਆਨੀ ਔਰ ਤ੍ਰਿਕਾਲਦਰਸ਼ੀ ਸਾਡੇ ਗੁਰੂ ਸਾਹਿਬ ਹੋਏ ਨੇ ਜਿਨ੍ਹਾਂ ਨੇ ਆਪਣੇ ਆਉਣ ਵਾਲੇ ਜ਼ਮਾਨੇ ਦੀਆਂ ਸਮੇਂ ਦੇ ਸਾਰੇ ਹਾਲਾਤ ਲਿਖ ਦਿੱਤੇ ਨੇ। ਇਹ ਗੁਰੂ ਨਾਨਕ ਜੀ ਦਾ ਵਾਕ 16 ਹੈ। ਆਮਨ 78 ਜਾਨ 97 ਹੋਰ ਵੀ ਉੱਠ ਸੀ ਕੋਈ ਮਰਦ ਕਾ ਚੇਲਾ, ਭਾਵੇਂ ਸੀ ਕਿ ਸੈਦਪੁਰ ਵਿੱਚ ਜ਼ਾਲਮ ਬੜੇ ਸਨ ਪਠਾਨ, ਇਹ ਬੜੇ ਜ਼ਾਲਮ ਸਨ, ਇਹਨਾਂ ਵਾਸਤੇ ਗੁਰੂ ਨਾਨਕ ਕਹਿੰਦੇ ਨੇ ਇਹਨਾਂ ਨੂੰ ਬਾਬਰ ਆਣ ਕੇ ਕਤਲਾਮ ਕਰੇਗਾ ਤੇ ਇਹਨਾਂ ਵਿੱਚੋਂ ਪਠਾਣਾਂ ਦੇ ਵਿੱਚੋਂ ਹੋਰ ਵੀ ਕਈ ਮਰਦ ਦੇ ਚੇਲੇ ਉੱਠਣਗੇ ਜਿਹੜੇ ਕਿ ਹਿੰਦੁਸਤਾਨ ਵਿੱਚ ਰਾਜ ਕਰਨਗੇ, ਭਾਵ ਇਹ ਹੈ। ਇਸ ਤੋਂ ਅੱਗੇ ਚੱਲੀਏ, ਗੁਰੂ ਨਾਨਕ ਪਾਤਸ਼ਾਹ ਮਦੀਨੇ ਵਿੱਚ ਪਹੁੰਚਦੇ ਨੇ। ਮਦੀਨੇ ਵਿੱਚ ਗਏ ਤੇ ਉੱਥੇ ਜਾ ਕੇ ਇਹਨਾਂ ਨੇ ਕਾਰੂ ਨੂੰ ਸੱਤ ਮਾਰਗ ਤੇ ਲਾਇਆ ਜਿਹੜਾ ਬੜਾ ਜ਼ਾਲਮ ਬਾਦਸ਼ਾਹ ਸੀ। ਇਹਦਾ ਅਸਲੀ ਨਾਮ ਹੈ ਸੁਲਤਾਨ ਹਮੀਦ ਅਵਲ, ਲੋਕੀ ਇਹਨੂੰ ਕਾਰੂ ਕਹਿੰਦੇ ਨੇ। ਕਾਰੂ ਨੂੰ ਸੱਤ ਮਾਰਗ ਤੇ ਲਾਇਆ, ਸਿੱਖ ਬਣਿਆ ਗੁਰੂ ਨਾਨਕ ਦੇਵ ਜੀ ਦਾ ਤੇ ਗੁਰੂ ਨਾਨਕ ਦੇਵ ਜੀ ਵਿਦਾ ਹੋਣ ਲੱਗੇ ਇਹਦੇ ਕੋਲੋਂ ਤੇ ਇਹ ਪੁੱਛਦਾ ਮਹਾਰਾਜ, ਇਸ ਕਥਾ ਨੂੰ ਨਾਨਕ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ। ਕਾਰੂ ਪੁੱਛਦਾ ਮਹਾਰਾਜ ਜੀ ਤੁਸੀਂ ਹੁਣ ਵਾਪਸ ਚੱਲੇ ਹੋ ਤੇ ਫੇਰ ਦਰਸ਼ਨ ਕਦੋਂ ਹੋਣਗੇ ਤੁਹਾਡੇ? ਨਾਨਕ ਪ੍ਰਕਾਸ਼ ਵਿੱਚ ਕਥਾ ਆਈ ਹੈ। ਭਾਈ ਜੀ ਕਹਿੰਦੇ ਨੇ, ਕਾਰੂ ਨੇ ਕਿਹਾ, ਜਬ ਬਾਬਾ ਪਾਛੇ ਕੋ ਚੱਲਣੇ ਲੱਗਾ ਤਬ ਕਾਰੂ ਬੋਲਾ ਵੱਡ ਭਾਗਾ, ਅਬ ਬਾਬਾ ਜੀ ਪਾਛੇ ਗਮੈ ਫੇਰ ਦੀਦਾਰ ਦਿਓ ਕਬ ਹਮੇ, ਤੁਹਾਡੇ ਫੇਰ ਦਰਸ਼ਨ ਕਦੋਂ ਹੋਣਗੇ? ਕਾਰੂ ਪੁੱਛਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਕਾਰੂ ਥੋੜੀ ਦੇਰ ਲੱਗੇਗੀ, ਹੁਣ ਤੇਰੀਆਂ ਮੇਰੀਆਂ ਗੱਲਾਂ ਫੇਰ ਦਸਵੇਂ ਜਾਮੇ ਵਿੱਚ ਹੋਣਗੀਆਂ। ਮੇਰਾ ਜਿਹੜਾ ਦਸਵਾਂ ਜਾਮਾ ਹੋਵੇਗਾ ਉਹਦੇ ਵਿੱਚ ਤੇਰਾ ਮੇਰਾ ਵਿਲਾਪ ਹੈ। ਕਹਿੰਦੇ ਨੇ, ਦਸਵਾਂ ਜਾਮਾ ਪਹਿਰੋਂ ਜਬੈ ਨਾਮ ਗੋਬਿੰਦ ਸਿੰਘ ਹੋਸੀ ਤਵੈ। ਅੱਛਾ ਜੀ, ਫਿਰ ਕਹਿੰਦੇ ਉਹਨੂੰ ਪੁੱਛਿਆ, ਮਹਾਰਾਜ ਜੀ ਤੁਹਾਡੀ ਕੋਈ ਹੋਰ ਨਿਸ਼ਾਨੀ ਕੀ ਹੋਵੇਗੀ? ਤੇ ਪਾਤਸ਼ਾਹ ਕਹਿੰਦੇ ਨੇ, ਸਿੰਘ ਕਰੂੰ ਸਭ ਕੇ ਸਾਂ ਤਾਰੀ ਪੌਲ ਛਕਾਉਂ ਖੰਡੇ ਤਾਰੀ, ਸਿੰਘ ਕਰੂੰ ਸਭ ਕੇ ਸਾਂ ਤਾਰੀ, ਸਿੰਘ ਕਰੂੰ ਸਭ ਕੇ ਸਾਂ ਤਾਰੀ
ਪੌਲ ਛਕਾਉਂ ਖੰਡੇ ਤਾਰੀ,
ਸਿੰਘ ਕਰੂੰ ਸਭ ਕੇ ਸਾਂ ਤਾਰੀ,
ਇਹ ਸਿੰਘ ਕਰੂੰ ਸਭ ਕੇ ਸਾਂ ਤਾਰੀ,
ਸਿੰਘ ਕਰੂੰ ਸਭ ਕੇ ਸਾਂ ਤਾਰੀ,
ਸਿੰਘ ਕਰੂੰ ਸਭ ਕੈਸਾ ਤਾਰੀ, ਸਿੰਘ ਕਰੂੰ ਸਭ ਕੈਸਾ ਤਾਰੀ,
ਸਿੰਘ ਕਰੋ ਸਭ ਕੈਸਾ ਤਾਰੀ, ਸਿੰਘ ਕਰੋ ਸਭ ਕੈਸਾ ਤਾਰੀ,
ਇਹ ਪੌਲ ਛਕਾਉਂ ਖੰਡੇ ਤਾਰੀ,
ਪੌਲ ਛਕਾਉਂ ਖੰਡੇ ਤਾਰੀ,
ਸਿੰਘ ਕਰੂੰ ਸਭ ਕੈਸਾ ਤਾਰੀ, ਪੌਲ ਛਕਾਉਂ ਖੰਡੇ ਤਾਰੀ, ਸਿੰਘ ਕਰੂੰ ਸਭ ਕੈਸਾ ਤਾਰੀ, ਪੌਲ ਛਕਾਉਂ ਮੈਂ ਖੰਡੇ ਤਾਰੀ,
ਸਿੰਘ ਕਰੂੰ ਸਭ ਕੈਸਾ ਤਾਰੀ,
ਪੌਲ ਛਕਾਉਂ
ਸਿੰਘ ਕਰੂੰ ਸਭ ਕੈਸਾ ਤਾਰੀ,
ਪੌਲ ਛਕਾਉਂ ਮੈਂ ਖੰਡੇ ਤਾਰੀ।
ਨਾਨਕ ਪ੍ਰਕਾਸ਼ ਸਤਿਗੁਰੂ ਜੀ ਕਹਿੰਦੇ ਨੇ, ਗੁਰੂ ਨਾਨਕ ਦੇਵ ਕਾਰੂ ਦਸਵੇਂ ਜਾਮੇ ਵਿੱਚ ਮੈਂ ਇਹ ਮੇਰੀ ਨਿਸ਼ਾਨੀ ਹੋਵੇਗੀ, ਸਿੰਘ ਕਰੂੰ ਸਭ ਕੇਸਾਂ ਧਾਰੀ ਪੌਲ ਛਕਾਉਂ ਖੰਡੇ ਧਾਰੀ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖਾਂ ਦੀ ਨਿਸ਼ਾਨੀ ਰੱਖੀ ਸੀ ਕਿ ਉਹਨਾਂ ਨੂੰ ਚਰਨ ਪੌਲ ਦਿੱਤੀ ਜਾਂਦੀ ਸੀ, ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਆਣ ਕੇ ਇਹ ਮਰਜ਼ਾਦਾ ਬਦਲੀ ਹੈ, ਅੰਮ੍ਰਿਤ ਛਕਾਇਆ ਹੈ ਤੇ ਗੁਰਸਿੱਖ ਬਣਾਏ। ਮੈਂ ਅਰਜ ਕਰ ਰਿਹਾ ਸਾਂ, ਗੁਰੂ ਨਾਨਕ ਦੇਵ ਜੀ ਨੇ ਉੱਥੇ ਹੀ ਇਹ ਭਵਿੱਖਤ ਵਾਕ ਆਪਣਾ ਦਸਵੇਂ ਜਾਮੇ ਦੀ ਬਾਬਤ ਕਹਿ ਦਿੱਤਾ ਕਿ ਦਸਵਾਂ ਜਾਮਾ ਮੇਰਾ ਹੋਵੇਗਾ, ਮੈਂ ਦੁਬਾਰਾ ਵੀ ਆਵਾਂਗਾ ਸੰਸਾਰ ਵਿੱਚ। ਮੱਕੇ ਵਿੱਚ ਪਹੁੰਚੇ ਪਾਤਸ਼ਾਹ ਤੇ ਮੱਕੇ ਵਿੱਚ ਜਾ ਕੇ ਚਾਰ ਇਮਾਮ ਇਕੱਠੇ ਹੋਏ, ਇਹਨਾਂ ਨੇ ਆਪਣੇ ਆਪਣੇ ਸਵਾਲ ਰੱਖੇ ਗੁਰੂ ਨਾਨਕ ਜੀ ਦੇ ਅੱਗੇ। ਗੁਰੂ ਨਾਨਕ ਜੀ ਨੇ ਸਾਰਿਆਂ ਦਾ ਜਵਾਬ ਦਿੱਤਾ। ਕਾਜੀ ਰੁਕਨਦੀਨ ਦੇ ਨਾਲ ਜੋ ਗੁਰੂ ਨਾਨਕ ਦੇਵ ਜੀ ਦੀ ਚਰਚਾ ਗਿਆਨ ਚਰਚਾ ਹੋਈ ਹੈ, ਉਹ ਇੱਕ ਵੱਖਰੀ ਪੁਸਤਕ ਬਣੀ ਹੋਈ ਹੈ, ਉਹਦਾ ਨਾਮ ਹੈ ਕਰਨੀਨਾਮਾ। ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਪੀਰ ਬਹਾਵਦੀਨ ਜੀ ਨੇ ਕਿ ਮਹਾਰਾਜ ਤੁਸੀਂ ਕਿਤੇ ਇਸ ਸਮੇਂ ਤੋਂ ਪਹਿਲਾਂ ਵੀ ਸੰਸਾਰ ਵਿੱਚ ਆਏ ਹੋ? ਤੋ ਗੁਰੂ ਨਾਨਕ ਦੇਵ ਪਾਤਸ਼ਾਹ ਆਪਣੇ ਪਹਿਲੇ ਜਨਮ ਦੱਸਣ ਲੱਗੇ ਨੇ, ਕਹਿੰਦੇ ਨੇ ਆਉਂਦਾ ਰਿਹਾ, ਕਿੱਥੇ ਕਿੱਥੇ ਆਏ ਹੋ? ਤੋ ਪਾਤਸ਼ਾਹ ਗੁਰੂ ਨਾਨਕ ਕਹਿੰਦੇ ਨੇ, ਅਵਲ ਹੋਇਆ ਆਦ ਪੁਰਖ ਦੁਤੀਏ ਮਾਇਆ ਕੀਨ, ਤ੍ਰਿਤੀਏ ਹੋਇਆ ਵਾਸਦੇਵ ਚੌਥੇ ਬ੍ਰਹਮਾ ਚੀਨ, ਪੰਚਮ ਹੋਇਆ ਮਹਾਦੇਵ ਛੇਵਾਂ ਕਸਪ ਉਪਾਏ, ਕਸਪੋਂ ਰਵਸਸ ਉਪਜਿਆ ਸ਼ਿਵ ਸ਼ਕਤ ਸਰੂਪ ਕਹਾਏ, ਸੂਰਜ ਤੇ ਮਨ ਉਪਜਿਆ ਮਾਨਸ ਧਰਿਆ ਨਾਮ, ਮਨ ਤੇ ਕੁਰਸੀ ਬਹੁ ਪਈ ਗਿਣੇ ਨਾ ਜਾਈ ਨਾਮ, ਸੂਰਜ ਕੁਲ ਤੇ ਰਗ ਪਇਆ ਰਗ ਬੰਸੀ ਪਇਆ ਰਾਮ, ਰਾਮ ਚੰਦ ਕੇ ਦੋਏ ਸੁੱਤ ਲਵ ਕੁਸੂ ਤੇ ਨਾਮ। ਤੋ ਪਾਤਸ਼ਾਹ ਕਹਿੰਦੇ ਨੇ, ਇਹ ਹਮਾਰੇ ਵੱਡੇ ਹੈ ਜੁਗਾਂ ਜੁਗਾਂ ਅਵਤਾਰ ਬਹਾਵਦੀਨਾ, ਇਹ ਮੇਰੇ ਵੱਡੇ ਨੇ, ਜਿੱਥੇ ਜਿੱਥੇ ਮੈਂ ਆਇਆ ਇਹ ਅਸਥਾਨ ਦੱਸੇ ਨੇ, ਉਹ ਘਰ ਦੱਸੇ ਨੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਇਹ ਹਮਾਰੇ ਵੱਡੇ ਹੈ ਜੁਗਾਂ ਜੁਗਾਂ ਅਵਤਾਰ, ਇਨਹੀ ਕੇ ਘਰ ਪ੍ਰਗਟੇ, ਇਨਹੀ ਕੇ ਘਰ ਪ੍ਰਗਟੇ ਨਾਨਕ ਕਲ ਅਵਤਾਰ, ਇਨਹੀ ਕੇ ਘਰ ਪ੍ਰਗਟੇ ਨਾਨਕ ਕਲ ਅਵਤਾਰ,
ਪ੍ਰਗਟੇ ਨਾਨਕ ਕਲ ਅਵਤਾਰ,
ਨਾਨਕ ਕਲ ਅਵਤਾਰ ਇਨਹੀ ਕੇ ਘਰ ਪਰ ਗਜੇ ਨਾਨਕ ਕਲ ਅਵਤਾਰ ਘਰਾਂ ਵਿੱਚ ਮੇਰੇ ਪਹਿਲਾਂ ਜਨਮ ਆਏ ਨੇ ਤੇ ਅਵਤਾਰ ਲੈ ਕੇ ਆਉਂਦਾ ਰਿਹਾ। ਲਾਗੇ ਰੁਕਨ ਦੀਨ ਬੈਠਾ ਹੋਇਆ, ਰੁਕਨ ਦੀਨ ਪੁੱਛਦਾ, ਐ ਨਾਨਕ ਦਰਵੇਸ਼, ਆਪ ਬੜੇ ਔਲੀਆ ਹੋ, ਪੈਗੰਬਰ ਹੋ ਦੁਨੀਆਂ ਵਿੱਚ ਤੇ ਖੁਦਾ ਦੀ ਮੂਰਤ ਸੰਸਾਰ ਵਿੱਚ ਆਏ ਹੋ, ਹੁਣ ਇਹ ਗੱਲ ਦੱਸੋ ਵੀ ਇਸ ਤੋਂ ਬਾਅਦ ਵੀ ਕੋਈ ਆਪ ਦਾ ਆਉਣਾ ਕਦੀ ਹੋਵੇਗਾ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਹਾਂ ਹੋਵੇਗਾ। ਕਿੱਥੇ ਕਿੱਥੇ ਤੇ ਕਿਸ ਤਰ੍ਹਾਂ? ਸਤਿਗੁਰੂ ਗੁਰੂ ਨਾਨਕ ਦੇਵ ਜੀ ਜਵਾਬ ਦਿੱਤਾ ਰੁਕਨ ਦੀਨ ਨੂੰ, ਕਹਿੰਦੇ ਨੇ ਰੁਕਨ ਦੀਨ, ਕਲਯੁਗ ਦੀ ਮੁਨਿਆਦ ਹੈ 432,000 ਤੇ ਸਾਰਾ ਕਲਯੁਗ ਭੋਗ ਸੀ ਨਾਨਕ ਧਾਰੇ ਅਵਤਾਰ। ਮੈਂ ਸਾਰਾ ਕਲਯੁਗ ਮੇਰੇ ਜੁੰਮੇ ਲੱਗਾ ਹੋਇਆ, ਮੈਂ ਅਵਤਾਰ ਧਾਰ ਕੇ ਸੰਸਾਰ ਵਿੱਚ ਆਵਾਂਗਾ। ਇੱਥੇ ਨਾ ਕਿਤੇ ਪੰਜਾਂ ਤੇ ਵੱਟ ਹੈ, ਨਾ ਦਸਾਂ ਤੇ, ਨਾ ਪੰਦਰਾਂ ਤੇ, ਨਾ ਵੀਹਾਂ ਤੇ, ਬਿਲਕੁਲ ਨਹੀਂ। ਕਹਿੰਦੇ ਨੇ ਸਾਰਾ ਕਲਯੁਗ ਭੋਗ ਸੀ ਨਾਨਕ ਧਾਰੇ ਅਵਤਾਰ। ਇਹ ਅਜੇ ਵੀ ਜਨਮ ਸਾਖੀ ਵਿੱਚੋਂ ਪੜਿਆ ਜਾ ਸਕਦਾ। ਔਰ ਕਰਨੀ ਨਾਮੇ ਦਾ ਹਵਾਲਾ ਹੈ, ਇੱਥੇ ਚੱਲ ਕੇ ਅਗਾਂਹ ਚੱਲ ਕੇ ਗੁਰੂ ਨਾਨਕ ਪਾਤਸ਼ਾਹ ਆਪਣੇ ਦੁਨੀਆਂ ਵਿੱਚ ਆਉਣ ਦੇ ਸਮੇਂ ਔਰ ਜਾਮੇ ਦੱਸ ਰਹੇ ਨੇ। ਕਰਨੀ ਨਾਮੇ ਵਿੱਚ ਪਾਤਸ਼ਾਹ ਕਹਿੰਦੇ ਨੇ ਰੁਕਨ ਦੀਨ ਨੂੰ, ਰੁਕਨ ਦੀਨਾ, ਦਸਵੇਂ ਜਾਮੇ ਤੋਂ ਬਾਅਦ ਫਿਰ ਮੇਰਾ 11ਵਾਂ ਜਾਮਾ ਹੋਵੇਗਾ, 12ਵਾਂ ਜਾਮਾ ਹੋਵੇਗਾ। 12ਵੇਂ ਜਾਮੇ ਦੀ ਬਾਬਤ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ, ਕਹਿੰਦੇ ਨੇ ਇਹ ਜੀ ਫੇਰ ਕਰੂੰਗਾ ਖਾਲਸਾ ਵਸੇ ਵਿੱਚ ਪੰਜਾਬ, 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 ਇਹ ਫੇਰ ਕਰੂੰਗਾ ਖਾਲਸਾ ਵਸੇ ਵਿੱਚ ਪੰਜਾਬ, ਫਿਰ ਕਰੂੰਗਾ ਖਾਲਸਾ ਇਹ ਵਸੇ ਵਿੱਚ ਪੰਜਾਬ, ਫਿਰ ਕਰੂੰਗਾ ਖਾਲਸਾ ਵਸੇ ਵਿੱਚ ਪੰਜਾਬ, ਫਿਰ ਕਰੂੰਗਾ ਖਾਲਸਾ ਵਸੇ ਵਿੱਚ ਪੰਜਾਬ, ਇਹ ਫਿਰ ਕਰੂੰਗਾ ਕਰੂੰਗਾ ਖਾਲਸਾ ਵਸੇ ਵਿੱਚ ਪੰਜਾਬ। ਫੇਰ ਤੋਂ ਭਾਵ ਹੈ ਦੁਬਾਰਾ ਮੈਂ 12ਵੇਂ ਜਾਮੇ ਵਿੱਚ ਸੰਤ ਖਾਲਸੇ ਦੀ ਰਚਨਾ ਕਰਾਂਗਾ। ਕਰਨੀ ਨਾਮੇ ਵਿੱਚ ਆਇਆ, ਕਹਿੰਦੇ ਨੇ ਫੇਰ ਕਰੂੰਗਾ ਖਾਲਸਾ ਵਸੇ ਵਿੱਚ ਪੰਜਾਬ, ਚਾਰ ਵਰਨ ਕਾ ਇੱਕ ਰੂਪ ਦੇਖ ਕਰੂੰ ਮੈਂ ਆਪ। ਇੱਥੋਂ ਤੱਕ ਕਹਿ ਦਿੱਤਾ। ਸੋ ਮੈਂ ਅਰਜ਼ ਕਰ ਰਿਹਾ ਸਾਂ, ਇਹ ਗਿਆਨ ਚਰਚਾ, ਐਸੀ ਚਰਚਾ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਵਿੱਚ ਬਹੁਤ ਜਗ੍ਹਾ ਦੇਖੀ ਜਾਂਦੀ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਆਪਣੇ ਜੀਵਨ ਵਿੱਚ ਪੱਖੋ ਕੇ ਰੰਧਾਵੇ ਕੋਲ ਬੈਠੇ ਨੇ। ਇਹ ਰੰਧਾਵਿਆਂ ਦਾ ਪਿੰਡ ਹੈ, ਪੱਖੋ ਕੇ ਪਿੰਡ, ਜੱਟਾਂ ਦੀ ਗੋਤ ਸੀ ਰੰਧਾਵੇ। ਇਹਨਾਂ ਵਿੱਚੋਂ ਬਾਬਾ ਭਾਈ ਅਜਿੱਤਾ, ਭਾਈ ਅਜਿੱਤਾ ਗੁਰੂ ਨਾਨਕ ਦੇਵ ਜੀ ਦਾ ਪੱਕਾ ਸੇਵਕ ਹੈ, ਔਰ ਇਸ ਨੇ ਜੋ ਗੁਰੂ ਨਾਨਕ ਦੇਵ ਜੀ ਤੋਂ ਆਉਣ ਵਾਲੇ ਸਮੇਂ ਦੀਆਂ ਕਥਾਵਾਂ ਪੁੱਛੀਆਂ ਨੇ ਉਹ ਬੇਨਤੀ ਨੇ। ਇੱਕ ਦਿਨ ਪੁੱਛਦਾ, ਮਹਾਰਾਜ ਕੋਈ ਆਉਣ ਵਾਲੇ ਸਮੇਂ ਦੇ ਹਾਲਾਤ ਦੱਸੋ। ਤੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਬੱਚਾ ਜਿੱਤਿਆ ਧੁੰਦੂਕਾਰ ਜੋ ਵਰਤ ਸੀ, ਨਾ ਹਿੰਦੂ ਨਾ ਮੁਸਲਮਾਨ, ਰਾਮ ਰਹੀਮ ਨਾ ਜਾਣ ਸੀ, ਨਾ ਕੋਈ ਕਹੇ ਕਲਾਮ, ना गायत्री ना तर्पणो ना फायता ना द्रूद ना तीर्थ ना देहोरा ना देवी की पूज गुरमुख कोए ना जानसी ना कोई लय उपदेश इको वर्तन वर्तिया ना कोई करे आदेश वेद कतेब ना जानसन ना द्वारा ना मसीत रोजा बांग ना वर्तने में ना कोई पढ़े हदीस। इस तरह का वर्तारा होवेगा कल युग के जमाने विच। तो अगाह जाके सतगुरु जी बारहवें जामे की बाबत फिर लिख दिता है, बच्चा जितया मेरा ग्यारहवां जामा गुप्त वर्तेगा, बारहवां जामा न्यारा ते निर्लंब होवेगा, करना राह दसेगा, सूली शब्द उचरेगा, ओदी मर्यादा ते बहुत विरले लोकी चलणगे। ऐसा होवेगा कहिंदे ने नेक लंक होए उत्तर सी महाबली अवतार। एक बारहवें जामे की बाबत है और यह जन्म साखियां अजे भी मिल सकदियां ने साडे कोलों। अज दियां जन्म साखियां विचों ये कढ दित्ती गई है गल, यह गल वखरी है। गुरु नानक कहिंदे ने नेक लंक होए उत्तर सी महाबली अवतार, संत रछिया जुग जुग करे दुष्टा करे संघार, नया धर्म चलाए सी जग होम व्यवहार, नानक कल जुग तार सी कीर्तन नाम आधार। बच्चा जितया बारवां जामा कीर्तन ते नाम दे आधार ते दुनिया नू तारेगा। ऐसा होवेगा वो इस तरह दा है, पर बेड़े लै आज जाएगा संत जना के पूरे, पर बेड़े लै जाएगा संत जना के पूरे, ये पर बेड़े लै जाएगा संत जना के पूरे, पर बेड़े लै जाएगा संत जना के पूरे, 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 पर बेड़े लै जाएगा संत जना के पूरे, पर बेड़े लै जाएगा संत जना के पूरे। गुरु नानक पातशाह कहिंदे ने बच्चा जितया ऐसा मेरा जामा बारहवां जामा होवेगा, संत 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 खालसे दी रचना करेगा। वो इहो जिहा बारवां जामा इस तरीके नाल मैं संसार विच आउणा है, कलयुग दे मेरे जुम्मे लगा होया, नानक कलयुग तार सी कीर्तन नाम आधार। सो मैं अर्ज कर रहा सां, गुरु नानक देव जी ने अपने समय विच भविखत वाक कीते ने कि मेरे अगले जामे किस तरह आउणे ने, किथे किथे आउणे ने ते किस तरह दा वर्तारा होवेगा। ए गुरु नानक पातशाह का हुक्म है, यह भविखत वाक ने, यह भविखत बाणी है।